ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਇਹ ਪ੍ਰਾਣ ਆਪ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਇਹ ਸੰਸਾਰ ਤਾਪ ਹਰਣੈ ਕਰਣਾ ਮੈਂ ਸਭ ਦੁੱਖ ਹਰੋ। ਇਹ ਸਰਣ ਯੋਗ ਦਇਆਲ ਹੈ ਦੀਨਾ ਨਾਥ ਮੈਂ ਆ ਕਰੋ। ਸਰੀਰ ਸਵਸਥ ਕੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਪਾਇਆ ਰੱਖਿਆ ਪਰਮੇਸ਼ਵਰ ਹੈ। ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦਿਆਲ ਹੈ ਵੈ ਦੁਖ ਸੁਨਾਸਨ ਭਗਤ ਵਛਲ ਅਨਾਥ ਨਾਥੇ ਕਰਨ ਨਾਨਕ ਪੁਰਖ ਪੁੱਤ ਹੈ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ ਕੀਤੜਾ ਲੱਭ ਰੰਗਾਏ। ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਇਹੋ ਤਨ ਮਾਇਆ ਪਾਹਿਆ ਪਿਆਰੇ ਕੀਤੜਾ ਲੱਭ ਰੰਗਾਏ। ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਓ ਕੁਰਬਾਨ ਜਾਓ ਮਿਹਰਬਾਨਾ ਓ ਕੁਰਬਾਨ ਜਾਓ ਓ ਕੁਰਬਾਨ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਓ। ਲੈਣ ਜੋ ਤੇਰਾ ਨਾਓ ਤਿਨਾ ਕਹਿ ਓ ਸਤ ਕੁਰਬਾਨ ਜਾਓ ਰਾਓ। ਕਾਇਆ ਰੰਗਣ ਜੇਸੀਐ ਪਿਆਰੇ ਪਾਈਐ ਨਾਓ ਮਜੀਕ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ। ਧੂੜ ਤਿਨਾ ਕੀ ਜੇ ਮਿਲੈ ਦੀਪ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ। ਨਾਨਕ ਕਾਮਣ ਕੰਤ ਭਾਵੈ ਆਪੇ ਹੀ ਆਵੇ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ। ਨਾਨਕ ਕਾਮਣ ਕੰਤ ਭਾਵੈ ਆਪੇ ਹੀ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਭਗਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਬਖਸ਼ੇ ਜਾ ਸਕਦਾ। ਇੱਥੋਂ ਦੀ ਪ੍ਰਬੰਧਕ ਜਥੇਬੰਦੀ ਸਾਰੇ ਸੇਵਾਦਾਰ ਗ੍ਰੰਥੀ ਸਾਹਿਬਾਨ ਰਾਗੀ ਸਿੰਘ ਲੰਗਰ ਦੇ ਸੇਵਾਦਾਰ ਔਰ ਦੂਰ ਨੇੜ ਤੋਂ ਆਈ ਹੋਈ ਸਮੂਹ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਖਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਪ੍ਰਬੰਧਕਾਂ ਵੱਲੋਂ ਇਸ ਗੁਰਪੁਰਬ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਦੇ ਜੋ ਪਾਠ ਰੱਖੇ ਗਏ ਸੀ ਸੰਪੂਰਨ ਭੋਗ ਪਾਏ ਗਏ। उपरांत कीर्तन हरी जस होया। फिर जिमें संगत ने विचार बनाया से नगर कीर्तन वास्ते सतगुरु जी की बख्शिश के नाल धन धन साहब श्री गुरु ग्रंथ साहब जी महाराज जी रसवारे पांच प्यारे पांच दलारे ਅਤੇ ਨੌਜਵਾਨ ਬੱਚਿਆਂ ਨੇ ਰੱਖ ਕੇ ਜੋਹਰ ਦਿਖਾਏ ਹਨ। ਰਾਗੀ ਸਿੰਘਾਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਸੰਗਤਾਂ ਵੀ ਬੜੇ ਪਿਆਰ ਦੇ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ ਹਨ। ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਦਿਨ ਵੀ ਬੜਾ ਸੋਹਣਾ ਲੱਗਿਆ। ਕਈ ਵਾਰੀ ਬੱਦਲ ਜਾਂ ਵਰਖਾ ਹੋਣ ਨਾਲ ਕਾਰਜ ਵਿਘਨ ਹੋ ਜਾਂਦਾ ਹੈ, ਪਰ ਸਤਿਗੁਰੂ ਜੀ ਦਾ ਆਪਣਾ ਹੀ ਕਾਰਜ ਸੀ। ਜਿਸ ਦਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ। ਸੋ ਸਤਿਗੁਰੂ ਜੀ ਦੀ ਸਵਾਰੀ ਆਪਣੇ ਨਿੱਜ ਸਥਾਨ ਸੋਖਾਂ ਆਸਣ ਔਰ ਸੱਚਖੰਡ ਵਿਖੇ ਵਿਰਾਜਮਾਨ ਕੀਤੀ ਗਈ ਹੈ ਅਤੇ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਦੀਵਾਨ ਦੀ ਆਰੰਭਤਾ ਵਾਸਤੇ ਬੇਨਤੀ ਕੀਤੀ ਹੈ ਅਤੇ ਪ੍ਰੋਗਰਾਮ ਦੱਸੇ ਹਨ। ਦੀਵਾਨ ਆਰੰਭ ਹੋ ਚੁੱਕਾ ਹੈ। ਗੁਰੂ ਮਹਾਰਾਜ ਦੀ ਕਥਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਰਸਨਾਂ ਤੋਂ ਉਚਾਰਨ ਕੀਤੇ ਹੋਏ ਸ਼ਬਦ ਦੀ ਵਿਚਾਰ ਸੁਣਨੀ ਹੈ ਅਤੇ ਸਾਰੀਆਂ ਸੰਗਤਾਂ ਨੂੰ ਬੜੀ ਸਨਿਮਰ ਬੇਨਤੀ ਹੈ। ਆਪ ਸਾਰੇ ਸਿਆਣੇ ਹੈ, ਬਹੁਤਾ ਕਹਿਣ ਦੀ ਲੋੜ ਨਹੀਂ। ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਮਾਈਆਂ ਮਾਈਆਂ ਵਾਲੇ ਪਾਸੇ ਅਤੇ ਭਾਈ ਭਾਈਆਂ ਵਾਲੇ ਪਾਸੇ ਸਤਿਕਾਰ ਨਾਲ ਬੈਠੋ, ਨੇਤਰਾਂ ਗੁਰੂ ਸਾਹਿਬ ਦਾ ਦਰਸ਼ਨ ਕਰੋ, ਕੰਨਾਂ ਨਾਲ ਬਾਣੀ ਅਰਥਾਂ ਸਾਹਿਬ ਸਰਵਣ ਕਰੋ ਅਤੇ ਰਸਨਾਮ ਅਤੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਮੂੰਹ 'ਚ ਜਾਪ ਕਰੋ। ਇਸ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰੋ। ਇਸ ਤਰ੍ਹਾਂ ਸਾਰੀਆਂ ਇੰਦਰੀਆਂ ਨੂੰ ਸੰਕੋਚ ਕੇ ਜਦੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉੱਪਰ ਹੋ ਕੇ ਬੈਠਾਂਗੇ ਫਿਰ ਸਾਨੂੰ ਬਾਣੀ ਸ਼ਰਵਣ ਕਰਨ ਦਾ ਪੂਰਾ ਪੂਰਾ ਆਨੰਦ ਵੀ ਆਏਗਾ ਅਤੇ ਮਹਾਰਾਜ ਦੇ ਜਿਹੜੇ ਉਪਦੇਸ਼ ਹੈ ਉਹ ਸਮਝ ਵਿੱਚ ਆਉਣਗੇ। ਫਿਰ ਉਹਨਾਂ ਉਪਦੇਸ਼ਾਂ 'ਤੇ ਆਪਣਾ ਚੱਲਣਾ ਹੈ ਜਿਸ ਨਾਲ ਸਾਡੀ ਇਹ ਜੀਵਨ ਯਾਤਰਾ ਭਾਈ ਸਫਲ ਹੋਣੀ ਹੈ। ਆਓ ਸਾਰੀਆਂ ਸੰਗਤਾਂ ਮਨ ਵਿਅਕਤੀ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਵੱਜ ਵੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਤਲੰਗ ਮਹੱਲਾ ਪਹਿਲਾ ਘਰ ਤੀਜਾ। ਤਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਆਪਣੀ ਪਾਵਨ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਘਰ ਤੀਜਾ ਤੀਸਰੇ ਤਾਲ ਵਿੱਚ ਇਹ ਰਾਗੀ ਸਿੰਘਾਂ ਨੂੰ ਸ਼ਬਦ ਗਾਇਨ ਕਰਨ ਦੀ ਆਗਿਆ ਹੈ। ਤਿੰਨ ਤਾਲ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਇੱਕੋ ਜਪ ਇੱਕੋ ਸਾਲ ਆਏ, ਇੱਕ ਸਿਮਰ ਇੱਕੋ ਮਨ ਆਏ। ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਪੁਰਾਣੇ ਸਮੇਂ ਵਿੱਚ ਜਿਹੜਾ ਊਂਗ ਸ਼ਬਦ ਹੈ ਇਹ ਸਨਾਤਨੀ ਲੋਕ ਜਿਹੜੇ ਹੈ ਉਹ ਇਹਨੂੰ ਤ੍ਰਿਧਾ ਮੂਰਤੀ ਦਾ ਵਾਚਕ ਸਮਝਦੇ ਹੈ। ਆ ਉਹ ਮਾ ਭਾਵ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਫਿਰ ਮੂਰਤੀ ਦਾ ਵਾਚਕ ਮੰਨਦੇ ਸੀ। ਲੇਕਿਨ ਸਤਿਗੁਰੂ ਜੀ ਨੇ ਮੂਹਰੇ ਏਕਾ ਲਾ ਦਿੱਤਾ ਕਿ ਉਹ ਜਿਹੜਾ ਪਰਮੇਸ਼ਰ ਓਅੰਕਾਰ ਹੈ ਉਹ ਇੱਕ ਹੈ ਔਰ ਪ੍ਰਕਾਸ਼ ਰੂਪ ਹੈ ਅਤੇ ਗ੍ਰਾਮਰ ਦੇ ਲਿਹਾਜ਼ ਨਾਲ ਜੋ ਵਿਆਕਰਨ ਹੈ ਅਵਰਕਸ਼ਣੇ ਧਾਤੂ ਤੋਂ ਇਸ ਦੀ ਉਤਪਤੀ ਹੁੰਦੀ ਹੈ ਫਿਰ ਇਹਦਾ ਅਰਥ ਬਣਦਾ ਜੋ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਹੈ। ਯੋਗੀਆਂ ਦੇ ਮਤ ਵਿੱਚ ਜਿਹੜਾ ਇਹ ਸ਼ਬਦ ਹੈ ਇਹ ਪ੍ਰਾਣਾਂ ਨੂੰ ਦਸਮ ਦੁਆਰ ਵੱਲ ਲੈ ਜਾਂਦਾ ਹੈ। ਜੋ ਪ੍ਰੇਮਾ ਭਗਤੀ ਵਾਲੇ ਹੈ ਉਹਨਾਂ ਦੇ ਹਿਰਦੇ 'ਚ ਸ਼ਰਧਾ ਭਗਤੀ ਪੈਦਾ ਕਰਕੇ ਬ੍ਰਹਮ ਗਿਆਨ ਬਖਸ਼ਣ ਵਾਲਾ ਹੈ। ਇਸ ਦੇ 63 ਭੇਦ ਜਿਹੜੇ ਆ ਉਹ ਖਤਮ ਕੀਤੇ ਆ। ਇਹ ਫਿਰ ਵਿਦਿਆਰਥੀਆਂ ਨੂੰ ਸਾਰੇ ਪੜ੍ਹਾਏ ਜਾਂਦੇ ਆ। ਜਨਰਲ ਸੰਗਤ ਵਾਸਤੇ ਉਨੇ ਕੁ ਅਰਥ ਜਿੰਨਿਆਂ ਕੁ ਨੂੰ ਸਮਝ ਸਕਣ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓਅੰਕਾਰ ਉਹ ਪ੍ਰਕਾਸ਼ ਰੂਪ ਹੈ ਅਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਇਹਦਾ ਉਚਾਰਨ ਜਿਹੜਾ ਉਹ ਸ਼ੁੱਧ ਹੈ, ਇੱਕ ਓਅੰਕਾਰ ਏਕ ਓਅੰਕਾਰ ਕਹਿ ਦਿੰਦੇ ਜਾਂ ਇੱਕ ਓਅੰਕਾਰ ਕਹਿੰਦੇ, ਪਰ ਸ਼ੁੱਧ ਉਚਾਰਨ ਹੋਣਾ ਚਾਹੀਦਾ। ਅਤੇ ਇਸੇ ਤਰ੍ਹਾਂ ਜਿਹੜਾ ਪ੍ਰਸਾਦ ਹੈ, ਪ੍ਰਸਾਦ ਚਰਨ ਦੇ ਵਿੱਚ ਰਾਰਾ, ਇਹ ਅੱਧੇ ਰਾਰੀ ਦੀ ਆਵਾਜ਼ ਦੇਵੇਗਾ ਅਤੇ ਅੱਧੇ ਨੂੰ ਸਿਆਰੀ ਹੈ, ਇਹ ਅੱਧੀ ਲਾਂਗ ਦੀ ਆਵਾਜ਼ ਹੈ ਪ੍ਰਸਾਦ। ਅਤੇ ਖਾਸ ਕਰਕੇ ਕਈ ਪ੍ਰੇਮੀ ਪ੍ਰਸ਼ਾਦ ਬੋਲਦੇ ਆ, ਅਰਥ ਦਾ ਬਹੁਤ ਫਰਕ ਪੈ ਜਾਂਦਾ। ਪ੍ਰਸ਼ਾਦ ਹੈ ਕੁੜੀਆਂ ਦਾ, ਪਤਾਸਿਆਂ ਦਾ ਜਾਂ ਲੱਡੂਆਂ ਦਾ ਜਾਂ ਕੜਾਹ ਪ੍ਰਸ਼ਾਦ, ਹੋਰ ਵੀ ਬਹੁਤ ਹੋ ਸਕਦੇ ਆ। ਅਤੇ ਪ੍ਰਸਾਦ ਅੱਖਰ ਜਿਹੜਾ ਹੈ ਉਹ ਕਿਰਪਾ ਦਾ ਵਾਚਕ ਹੈ, ਇੱਕ ਬਿੰਦੀ ਦੇ ਨਾਲ ਅਰਥ ਦਾ ਇੰਨਾ ਫਰਕ ਪੈ ਗਿਆ। ਇਸ ਵਾਸਤੇ ਜਿੰਨਾ ਮੰਤਰ ਸ਼ੁੱਧ ਪੜੋਗੇ ਉਨੀ ਤੁਹਾਡੀ ਮਨ ਦੀ ਬਿਰਤੀ ਵੀ ਸ਼ੁੱਧ ਹੋਏਗੀ। ਜਿਸ ਤਰ੍ਹਾਂ ਆਪਾਂ ਭੋਜਨ ਸ਼ੁੱਧ ਖਾਵਾਂਗੇ, ਸਰੀਰ ਵੀ ਤੰਦਰੁਸਤ ਹੋਏਗਾ ਅਤੇ ਮਨ ਵੀ ਸ਼ੁੱਧ ਹੋਏਗਾ। ਅਤੇ ਹੁਣ ਦਾਲ ਵਿੱਚ ਕੋਈ ਮਿੱਟੀ ਘਟਾ ਅੰਦਰ ਜਾ ਕੇ ਗੜਬੜ ਕਰੇਗਾ, ਸਰੀਰ ਬਿਮਾਰ ਹੋ ਜਾਏਗਾ ਅਤੇ ਨਾਲੇ ਮਨ ਵੀ ਬਿਮਾਰ ਹੋ ਜਾਂਦਾ। ਇਸ ਵਾਸਤੇ ਮੰਤਰ ਦਾ ਜਿਹੜਾ ਜਾਪ ਹੈ ਇਹ ਵੀ ਉਚਾਰਨ ਜਿਹੜਾ ਉਹ ਪੂਰਾ ਸ਼ੁੱਧ ਹੋਣਾ ਚਾਹੀਦਾ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ। ਸਤ ਦਾ ਮਤਲਬ ਹੈ ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਤ੍ਰੈ ਕਾਲ ਵਰਤਨ ਸਤਵਨ, ਭੂਤਕਾਲ ਵਰਤਮਾਨ ਅਤੇ ਭਵਿਸ਼ਿਤ ਕਾਲ, ਸਦਾ ਹੀ ਰਹਿਣ ਵਾਲਾ ਉਹ ਸਤ ਸਰੂਪ ਹੈ। ਗੁਰਨਾਮ ਦਾ ਜੋ ਪ੍ਰਸਾਦ ਵਿੱਚ ਅਰਥ ਇਹ ਵੀ ਹੈ, ਚੇਤਨ ਦਾ ਨਾਮ ਹੈ ਉਹ ਸੱਤ ਸਰੂਪ ਵੀ ਹੈ ਅਤੇ ਚੇਤਨ ਚੇਤਨ ਸਰੂਪ ਵੀ ਹੈ, ਸਾਰਿਆਂ ਨੂੰ ਚੇਤਨਤਾ ਹੀ ਦੇਣ ਵਾਲਾ ਹੈ। ਔਰ ਪ੍ਰਸਾਦ ਦਾ ਇੱਥੇ ਅਰਥ ਵੀ ਉਹ ਆਨੰਦ ਸਰੂਪ ਹੈ, ਸੁੱਖ ਸਰੂਪ ਹੈ। ਉਹ ਜਿਹੜਾ ਵਾਹਿਗੁਰੂ ਦਾ ਜੋ ਸਰੂਪ ਹੈ ਪੁੱਛਿਆ ਜਾਏ ਕੀ ਹੈ, ਉਹ ਸੱਚ ਚਿੱਤ ਆਨੰਦ ਸਰੂਪ ਹੈ। ਕਿਉਂ ਜਿਹੜੇ ਮਹਾਂਵਾਕ ਹੈ ਅਤੇ ਦੂਸਰੇ ਅਵੰਤਰ ਵਾਕ ਆ, ਅਹੰ ਬ੍ਰਹਮ ਅਸਮੀ ਪ੍ਰਗਿਆਨਮ ਬ੍ਰਹਮ ਐਮ ਆਤਮਾ ਬ੍ਰਹਮ ਤਤਮ ਅਸੀ ਆਦਿ, ਅਵੰਤਰ ਵਾਕ ਹੈ ਸਤਿਅਮ ਗਿਆਨ ਅਨੰਤਮ ਬ੍ਰਹਮ ਯਾਨੀ ਆਦਿ। ਉਹ ਜਿਹੜਾ ਪਰਮੇਸ਼ਰ ਹੈ ਉਹ ਸੱਚ ਅਤੇ ਆਨੰਦ ਸਰੂਪ ਹੈ। ਉਹ ਧਰਮ ਸ਼ਾਸਤਰਾਂ ਔਰ ਮਹਾਂਪੁਰਖਾਂ ਦੁਆਰਾ ਜਾਣਨੇ ਯੋਗ ਹੈ। ਉਹਨੂੰ ਸਮਝਣ ਵਾਸਤੇ ਜੋ ਅਧਿਆਤਮ ਦੀ ਬ੍ਰਹਮ ਵਿੱਦਿਆ, ਇਸ ਦਾ ਪ੍ਰਾਪਤ ਹੋਣਾ ਵੀ ਜ਼ਰੂਰੀ ਹੈ। ਕਿ ਜਿਹੜੇ ਬ੍ਰਹਮ ਵਿੱਚ ਮਹਾਂਪੁਰਖ ਹੈ ਉਹਨਾਂ ਦੁਆਰਾ ਇਸ ਵਿਦਿਆ ਦਾ ਅਧਿਐਨ ਕਰਨਾ ਔਰ ਸ਼ਬਦ ਦੀ ਕਮਾਈ ਕਰਕੇ ਅਨੁਭਵ ਪ੍ਰਾਪਤ ਕਰਨਾ ਇਹ ਵੀ ਜ਼ਰੂਰੀ ਹੈ। ਇਸ ਵਾਸਤੇ ਉਹ ਜਿਹੜਾ ਪਰਮੇਸ਼ੁਰ ਹੈ ਗੁਰਨਾਮ ਚੇਤਨ ਦਾ ਹੈ, ਪ੍ਰਸਾਦ ਨਾਮ ਆਨੰਦ ਦਾ ਹੈ, ਉਹ ਨਾਮ ਹਨੇਰੇ ਦਾ ਵੀ ਹੈ ਔਰ ਉਹ ਨਾਮ ਪ੍ਰਕਾਸ਼ ਦਾ। ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸਾਡੇ ਅੰਤਰਾਤਮਿਕ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸ ਦਾ ਨਾਮ ਗੁਰੂ ਹੈ। ਗੁਰਨਾਮ ਮੈਥਡ ਦਾ ਯੁਗਤੀ ਦਾ ਵੀ ਹੈ, ਗੁਰਨਾਮ ਵੱਡੇ ਦਾ ਵੀ ਹੈ। ਇਸ ਵਾਸਤੇ ਪ੍ਰਸਾਦ ਨਾਮ ਮੰਦਰ ਦਾ ਵੀ ਹੈ, ਮੰਦਰ ਤੋਂ ਭਾਵ ਅਧਿਸ਼ਠਾਨ ਆਸਰਾ ਉਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਵੀ ਹੈ, ਜਿਹਨੂੰ ਕਿਤੇ ਢੋਈ ਨਹੀਂ ਮਿਲਦੀ। ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਹੋਏ ਭਜ ਖਲੇ, ਸਗੋਂ ਭਜੈ ਆਸਰਾ ਚੁੱਕਿਆ ਸਭ ਸਰਾਓ, ਚੇਤੇ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਪਤੀ ਬਹੁ। ਉਹ ਆਸਰਾ ਦੇਣ ਵਾਲਾ ਵੀ ਹੈ, ਇਸ ਵਾਸਤੇ ਪ੍ਰਸਾਦ ਕਿਰਪਾ ਕਰਨ ਵਾਲਾ ਵੀ ਹੈ। ਇਹੋ ਤਨ ਮਾਇਆ ਪਾਹਿਆ ਪਿਆਰੇ, ਇਹ ਜਿਹੜਾ ਸਾਡਾ ਤਨ ਸਰੀਰ ਹੈ ਇਸ ਸੂਲ ਸਰੀਰ ਪੰਜਾਂ ਤੱਤਾਂ ਦਾ ਬਣਿਆ, ਆਕਾਸ਼ ਬਾਜੂ ਅਗਨੀ ਜਲ ਧਰਤੀ, ਇਹਦੇ ਅੰਦਰ ਇੱਕ ਹੋਰ ਸੂਖਸ਼ਮ ਸਰੀਰ ਹੈ ਉਹ 17 ਤੱਤਾਂ ਦਾ ਬਣਿਆ, 5 ਗਿਆਨ ਇੰਦਰੀਏ, 5 ਕਰਮ ਇੰਦਰੀਏ, 5 ਪ੍ਰਾਣ, 15 ਹੋਵੇ ਮਨ ਤੇ ਬੁੱਧ, 2 ਇਹ 17। ਇਹ ਸਰੀਰ ਗਾਂ ਜਨਮ ਧਾਰਦਾ, ਦੁਨੀਆਂ ਵਿੱਚ ਵਿਚਰਦਾ, ਇਹ ਸਰੀਰ ਇੱਥੇ ਰਹਿ ਜਾਂਦਾ, ਇਹ ਪਾਪ ਪੁੰਨ ਦੇ ਫਲਾਂ ਨੂੰ ਭੋਗਦਾ ਅਤੇ ਗਾਂ ਪੁਨਰ ਜਨਮ ਵਿੱਚ ਆਉਣਾ ਜਾਣਾ ਇਹਦਾ ਬਣਿਆ ਹੋਇਆ। ਇਸ ਤੋਂ ਅੱਗੇ ਫਿਰ ਇੱਕ ਹੈ ਕਾਰਨ ਦੇ ਜਾਗਰਤ ਜਿਹੜੀ ਅਵਸਥਾ ਹੈ ਇਹਦੇ 'ਚ ਸਥੂਲ ਵਿਸ਼ੇ ਹੈ, ਸਥੂਲ ਭੋਗ ਹੈ, ਸੁਪਨ ਅਵਸਥਾ ਵਿੱਚ ਸੂਖਸ਼ਮ ਵਿਸ਼ੇ ਹੈ, ਸੂਖਸ਼ਮ ਭੋਗ ਹੈ। ਇੱਕ ਜਿਹੜੀ ਕਾਰਨ ਦੇ ਹੈ ਉਹ ਗਿਆਨ ਦੀ ਰਚੀ ਹੈ, ਉੱਥੇ ਸਿਰਫ ਸੁੱਖ ਦੀ ਪ੍ਰਤੀਕੀ ਦਾ ਹੀ ਭਾਣ ਹੈ, ਉਸ ਸ਼ੁਕਤੀ ਅਵਸਥਾ ਹੈ ਜਦੋਂ ਅਸੀਂ ਗਾੜੀ ਨਿੰਦਰਾ ਵਿੱਚ ਹੁੰਦੇ ਹਾਂ, ਜਦੋਂ ਸੌਣ ਤੋਂ ਬਾਅਦ ਉੱਠਦੇ ਹਾਂ ਸਿਰਫ ਇਤਨਾ ਹੀ ਗਿਆਨ ਰਹਿੰਦਾ ਅੱਜ ਅਸੀਂ ਬੜੇ ਆਰਾਮ ਨਾਲ ਸੁੱਤੇ, ਬੜੇ ਸੁੱਖ ਨਾਲ ਸੁੱਤੇ, ਉਸ ਵੇਲੇ ਆਨੰਦਮਈ ਕੋਸ਼ ਵਿੱਚ ਹੁੰਦਾ ਹੈ। ਇਸ ਵਾਸਤੇ ਜਿਹੜਾ ਇਹ ਸਥੂਲ ਸਰੀਰ ਹੈ ਇਹ ਅੰਨਮਈ ਕੋਸ਼ ਹੈ, ਇਹ ਜਿਹੜਾ ਸੂਖਸ਼ਮ ਸਰੀਰ ਹੈ ਇਹ ਮਨੋਮੈ ਪ੍ਰਾਣਮੈ ਇਸ ਤਰ੍ਹਾਂ ਵਿਗਿਆਨਮੈ ਕੋਸ਼ਾਂ ਦੇ ਵਿੱਚ ਵਿਚਰਦਾ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਜਿਹੜਾ ਸਾਡਾ ਇੱਥੇ ਨੰਨੇ ਨੂੰ ਔਂਕੜਿਆ ਹੈ, ਸੰਸਕ੍ਰਿਤ ਦੇ ਹਿਸਾਬ ਨਾਲ ਪਾਠ ਤਨੂ ਬਣੇਗਾ, ਤਨ ਨਾਮ ਸੂਖਸ਼ਮ ਦਾ ਹੈ। ਇਹ ਜਿਹੜਾ ਸਾਡਾ ਸੂਖਸ਼ਮ ਸਰੀਰ ਆ ਇਹਨੂੰ ਮਾਇਆ ਦਾ ਪਾ ਚੜਿਆ ਹੋਇਆ, ਕਿਉਂਕਿ ਜਦੋਂ ਕੋਈ ਕੱਪੜਾ ਤਿਆਰ ਹੁੰਦਾ ਉਹਨੂੰ ਪਹਿਲਾਂ ਪੁੱਠ ਦਿੱਤੀ ਜਾਂਦੀ ਹੈ, ਪਾ ਚਾੜਿਆ ਜਾਂਦਾ। ਤਾਂ ਬਹੁਤ ਡਿਵੈਲਪਮੈਂਟ ਹੋ ਗਈ, ਕਈ ਤਰ੍ਹਾਂ ਦੀਆਂ ਤਰੱਕੀਆਂ ਪੁਰਾਣੇ ਜ਼ਮਾਨੇ 'ਚ ਆਪਣੇ ਦੇਸ਼ ਵਿੱਚੋਂ ਜਿਹੜੇ ਬੋਣੇ ਲੋਕ ਸੀ ਜਲਾਏ ਆਦਿਕ, ਉਹ ਫਿਰ ਕੁਆਰ ਦਾ ਜਿਹੜਾ ਪਾਣੀ ਹੈ ਜਾਂ ਫਟਕੜੀ ਦਾ ਇਸ ਤਰ੍ਹਾਂ ਪਾ ਦਿੰਦੇ ਸੀ, ਕਿਉਂ ਜੀ ਪਹਿਲਾਂ ਸਿੱਧਾ ਰੰਗ ਚਾੜੀਏ ਤਾਂ ਕੱਪੜਾ ਡੱਬ ਖੜਬਾ ਹੋ ਜਾਂਦਾ, ਉਹਨੂੰ ਫਿਰ ਪਹਿਲਾਂ ਥੋੜ੍ਹੀ ਕੋਈ ਹੋਰ ਚੀਜ਼ ਹੀ ਪਾ ਦਿੱਤੀ ਜਾਏ, ਇਹ ਰੰਗ ਸੋਹਣਾ ਚੜ੍ਹਦਾ ਔਰ ਪੱਕਾ ਵੀ ਹੁੰਦਾ। ਇਸ ਤਰ੍ਹਾਂ ਮਜੀਠੀ ਹੈ ਅਤੇ ਰੰਗ ਦੇ ਹੋਰ ਵੀ ਕਈ ਸਾਧਨ ਸੀ, ਵੀ ਤਾਂਬੇ ਦੇ ਪੈਸੇ ਪਾ ਦੇਣੇ ਉਹ ਕਾੜ ਹੀ ਜਾਣੇ, ਫਿਰ ਉਹ ਰੰਗ ਦੇਣਾ ਉਹ ਬਹੁਤ ਪੱਕਾ ਹੋ ਜਾਂਦਾ ਸੀ। ਅਤੇ ਇਹ ਸਰੀਰ ਨੂੰ ਮਾਇਆ ਦਾ ਪਾ ਚੜਿਆ ਹੋਇਆ, ਕਿਹੜਾ ਲੱਭ ਰੰਗਾਏ, ਇੱਕ ਲੱਭ ਹੁੰਦਾ ਤੇ ਇੱਕ ਲੋਭ ਹੁੰਦਾ, ਦੋ ਅਕਸ਼ਰ ਹੈ। ਲੱਭ ਹੁੰਦਾ ਪਦਾਰਥਾਂ ਦੇ ਖਾਣ ਦਾ, ਲੋਭ ਹੁੰਦਾ ਮਾਇਆ ਦਾ। ਮਾਇਆ ਦਾ ਲੋਭ ਹੁੰਦਾ ਖਾਣ ਦੇ ਬੜੇ ਲੱਭੀ ਹੈ, ਕਈ ਬੇਕੂ ਬੰਦੇ ਹੁੰਦੇ ਆ, ਬਲੱਡਰਮੈਨ ਹੁੰਦੇ ਆ, ਰੱਜਦੇ ਹੀ ਨਹੀਂ। ਇਸ ਵਾਸਤੇ ਹਰ ਵੇਲੇ ਮੂੰਹ ਮਾਰਦੇ ਹੀ ਰਹਿੰਦੇ ਆ ਕਿ ਕੋਈ ਵੇਲਾ ਹੀ ਨਹੀਂ, ਕੋਈ ਸਬਰ ਸ਼ੁਕਰ ਨਹੀਂ ਹੁੰਦਾ। ਬਾਅਦ ਵਿੱਚ ਭਾਵੇਂ ਬਿਮਾਰੀ ਲੱਗ ਜਾਏ, ਪਰ ਉਹ ਆਪਣੇ ਸੁਭਾਅ ਦੇ ਅਧੀਨ ਹੋਏ ਬਸ ਦਿਨ ਰਾਤ ਲੱਗੇ ਰਹਿੰਦੇ ਆ। ਇਸ ਤਰ੍ਹਾਂ ਦੀ ਕਿਹੜਾ ਲੱਭ ਰੰਗਾਏ, ਜਿਹੜਾ ਪਦਾਰਥ ਖਾਣ ਦਾ ਲੱਭਿਆ, ਇਹ ਇਹਨੂੰ ਰੰਗ ਦਿੱਤਾ ਹੋਇਆ ਮਨ ਵਿੱਚ ਉਹ ਪਦਾਰਥਾਂ ਦੇ ਖਾਣ ਦੀ ਵਾਸ਼ਨਾ, ਆਹ ਖਾਈਏ ਉਹ ਖਾਈਏ, ਉਹ ਬਣੀ ਰਹਿੰਦੀ ਹੈ। ਇਹਦੇ ਇਸ ਰੰਗਣ ਲੱਭ ਰੂਪੀ ਰੰਗਣ, ਇਹ ਜਿਹੜਾ ਸੂਖਸ਼ਮ ਸਰੀਰ ਰੂਪੀ ਵਸਤਰ ਹੈ, ਇਹਨੂੰ ਰੰਗਿਆ ਹੋਇਆ। ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਐਸਾ ਜਿਹੜਾ ਇਹ ਸਰੀਰ ਰੂਪੀ ਚੋਲਾ ਹੈ, ਜਿਹਨੂੰ ਮਾਇਆ ਦੀ ਬਾਹ ਚੜੀ ਹੈ ਅਤੇ ਪਦਾਰਥਾਂ ਦੇ ਖਾਣ ਦੀ ਹਰ ਵੇਲੇ ਵਾਸ਼ਨਾ ਲੱਗੀ ਹੋਈ ਹੈ, ਇਹ ਜਿਹੜਾ ਐਸਾ ਚੋਲਾ ਹੈ, ਇਹ ਮੇਰੇ ਕੰਤ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪਾਉਂਦਾ। ਕਿਉਂਕਿ ਮਨ ਵਿੱਚ ਨਿਸ਼ਕਾਮਤਾ ਨਹੀਂ ਹੈ, ਸੰਤੋਖ ਵਿਅਕਤੀ ਨਹੀਂ ਹੈ। ਕਿਉਂ ਧਨ ਸੇਜਿਆ ਜਾਏ, ਇਹ ਜਿਹੜੀ ਜਿਗਿਆਸੂ ਦੀ ਅੰਤਸ਼ਕਰਨ ਰੂਪੀ ਸੇਜ ਹੈ, ਉਸ ਉੱਤੇ ਪਰਮਾਤਮਾ ਕਿਵੇਂ ਆਵੇਗਾ? ਕਿਉਂਕਿ ਦਿਲ ਕਾ ਹੁਜਰਾ ਸਾਫ ਕਰ, ਜਾਨਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਖੁਦਾ ਕੋ ਬਿਠਾਣੇ ਕੇ ਲੀਏ। ਇਹ ਜਿਹੜਾ ਦਿਲ ਦਾ ਹੁਜਰਾ, ਇਹਨੂੰ ਸਾਫ ਕਰ, ਇਹਦਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜਾ ਰਸ ਏਜਾ ਮੰਦਰ ਰਸ ਮੀਠਾ ਰਸ ਮਾਸ ਇਹ ਤੇਰਾ ਸਰੀਰ ਕੇ ਕਹਿ ਘੜ ਨਾਮ ਨਿਵਾਸ। ਸੋਨੇ ਵਿੱਚ ਰਸ ਹੈ, ਉਹ ਰੁਪਾ ਚਾਂਦੀ ਵਿੱਚ ਹੈ, ਸੋਨਾ ਨਹੀਂ ਮਿਲਦਾ ਤੇ ਚਾਂਦੀ ਦਾ ਇਲਾਜ ਕਰਦੇ। ਰਸ ਸੋਇਨਾ ਰਸ ਰੂਪਾ ਕਾਮਣ ਰਸ, ਇਸ ਤਰ੍ਹਾਂ ਜਿਹੜੇ ਵਿਭਚਾਰੀ ਪੁਰਸ਼ ਹੈ, ਉਹਨਾਂ ਦੇ ਮਨਾਂ ਵਿੱਚ ਵਿਸ਼ੇ ਵਾਸ਼ਨਾ ਭੋਗਣ ਦਾ ਕੁਰਾਸ ਹੈ। ਪਰਮਲ ਚੰਦਨ ਆਦਿਕ ਜਿਹੜੀਆਂ ਸੁਗੰਧੀਆਂ, ਇਹਨਾਂ 'ਚ ਬੜਾ ਕਈਆਂ ਨੂੰ ਰਸ ਹੈ। ਘੋੜਿਆਂ ਦੀ ਸਵਾਰੀ ਦਾ, ਸੋਹਣੀਆਂ ਸਹਿਜਾਂ ਭੇਡਾਂ ਲੋਕ ਦਾ ਗੱਦਾ ਹੋਵੇ, ਉੱਥੇ ਬਹੁਤ ਵਧੀਆ ਮਾਧੁਰੀ ਗਲੀਚੇ ਵਿਛੇ ਹੋਏ ਹਨ, ਅਦਰ ਫਲੇਰ ਛਿੜਕਿਆ ਹੋਵੇ, ਕੇਸਰ ਕਸਤੂਰੀ ਆਦਿਕ ਚੰਦਨ ਲਾ ਕੇ ਫੁੱਲ ਭੋਰ ਕੇ ਸਿੱਟੇ ਹੋਣ, ਅਤੇ ਕੋਲ ਰੰਗੀਨ ਟੀ ਵੀ ਲੱਗਾ ਹੋਵੇ ਅਤੇ ਡਾਂਸ ਭੰਗੜਾ ਹੋਵੇ, ਬਸ ਉਹ ਇਸ ਤਰ੍ਹਾਂ ਦਾ ਨਾਚ ਮੁਜਰਿਆ ਦੇਖ ਦੀਆਂ ਅੱਖਾਂ ਮੀਟੀਆਂ ਜਾਣ। ਕਈਆਂ ਨੂੰ ਇਹਨਾਂ ਗੱਲਾਂ 'ਚ ਬੜਾ ਰਾਸ ਹੈਗੇ ਕੁਰਾਸ, ਜਦੋਂ ਹੁਣ ਭੈੜੇ ਸੀਨ ਦੇਖਦੇ ਸਾਵਾਂਗੇ ਅਤੇ ਸੁਪਨਿਆਂ 'ਚ ਫੇਰ ਉਹ ਚੜੇ ਲਾਂਘੂਦੇ ਦਿਸਣੇ ਆ। ਕਈ ਕਹਿਣਗੇ ਜੀ ਸਾਨੂੰ ਸੁਪਨੇ ਬੜੇ ਮਾੜੇ ਆਉਂਦੇ ਆ, ਭੈੜੀਆਂ ਸ਼ਕਲਾਂ ਦੇਖਦੇ ਹਾਂ। ਜਦੋਂ ਹੁਣ ਐਕਟਰ ਅਤੇ ਐਕਟਰੈਸਾਂ ਦੇਖਣੀਆਂ ਅਤੇ ਫਿਰ ਉੱਥੇ ਬਾਬਾ ਦੀਪ ਸਿੰਘ ਉੱਥੇ ਦਿਸੇਗਾ, ਭਾਈ ਮਨੀ ਸਿੰਘ ਦਿਸੇਗਾ, ਜਾਂ ਗੁਰੂ ਸਾਹਿਬਾਂ ਦਾ ਦਰਸ਼ਨ ਹੋਵੇਗਾ, ਉਹਦਾ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜੈਸੀ ਸ੍ਰਿਸ਼ਟੀ ਤੈਸੀ ਦ੍ਰਿਸ਼ਟੀ।